ਅਗਿਆਨੀਆਂ ਦਾ ਗੁਰੂ ਤਾਂ ਹੋ ਸਕਦਾ, ਦੁਨੀਆਂ ਦਾ ਗੁਰੂ ਤੇ ਹੋ ਸਕਦਾ, ਪਰ ਤੂੰ ਰੱਬ ਦੇ ਬੰਦਿਆਂ ਦਾ ਗੁਰੂ ਨਹੀਂ ਹੋ ਸਕਦਾ। ਕਹੋ ਵਾਹਿਗੁਰੂ। ਇੱਕ ਤਾਂ ਬੜੀ ਕਮਾਲ ਦੀ ਗੱਲ ਕਹੀ ਹੈ, ਉਸ ਮੌਕੇ ਤੇ ਕਾਲੀਆਂ ਮਲਾਣੀਆਂ ਨੇ, ਗੱਲ ਤਾਂ ਜੇ ਸੱਪ ਤੇ ਡਾਂਗ ਮਾਰੀ ਉਹਨੇ ਫੰਕਾਰਾ ਤੇ ਮਾਰਨਾ ਹੀ ਹੈ। ਕਬੀਰ ਜੀ ਲਿਖਦੇ ਨੇ, ਕਹਿੰਦੇ ਨੇ ਇੱਕ ਸਮੇਂ ਮੈਂ ਵੀ ਮਾਫ ਕਰਨਾ ਕਾਬੇ ਦਾ ਹੱਜ ਕਰਨ ਵਾਸਤੇ ਤੁਰ ਪਿਆ। ਕਹੋ ਵਾਹਿਗੁਰੂ। ਕਹਿੰਦੇ ਨੇ ਮੈਂ ਜਦੋਂ ਕਾਬੇ ਦਾ ਹੱਜ ਕਰਨ ਵਾਸਤੇ ਗਿਆ ਤੇ ਅੱਗੇ ਰਾਹ 'ਚ ਮੈਨੂੰ ਖੁਦਾ ਮਿਲ ਪਿਆ। ਕਹੋ ਵਾਹਿਗੁਰੂ। ਬੜੀ ਕਮਾਲ ਦੀ ਗੱਲ ਹੈ, ਮਾਫ ਕਰਨਾ ਕਾਲਤਾ ਜੀ। ਕਬੀਰ ਜੀ ਉਸ ਰਾਮ ਦੇ ਪੁਜਾਰੀ ਨੀ ਜਿਹੜਾ ਦਸ਼ਰਥ ਦਾ ਬੇਟਾ ਹੈ। ਕਹੋ ਵਾਹਿਗੁਰੂ। ਕਬੀਰ ਜੀ ਕਹਿੰਦੇ ਨੇ ਮੈਂ ਉਸ ਰਾਮ ਦਾ ਪੁਜਾਰੀ ਹਾਂ ਜਿਹੜਾ ਹਰ ਹਿਰਦੇ 'ਚ ਬੈਠਾ। ਕਹੋ ਵਾਹਿਗੁਰੂ। ਇੱਕ ਰਾਮ ਦਸ਼ਰਥ ਕਾ ਬੇਟਾ, ਇੱਕ ਰਾਮ ਗੱਟ ਗੱਟ ਮੈਂ ਬੈਠਾ। ਆਪ ਸੱਚ ਦੇ ਪੁਜਾਰੀ ਨੇ। ਕਬੀਰ ਕਹਿੰਦਾ ਕਿ ਮੈਂ ਆਪਣੇ ਖੁਦਾ ਨੂੰ ਮਾਫ ਕਰਨਾ ਖਾਲਤਾ ਦੀ ਕਾਬੇ 'ਚ ਨਹੀਂ ਮੰਨਦਾ। ਉਹ ਕਹਿੰਦਾ ਮੈਂ ਆਪਣੇ ਖੁਦਾ ਨੂੰ ਕਿੱਥੇ ਮੰਨਦਾ, ਜਰਾ ਕਹਿ ਦਿਓ ਨਾ ਵਾਹਿਗੁਰੂ। ਇਹਨਾਂ ਸੰਤਾਂ ਭਗਤਾਂ ਦੀ ਬਾਣੀ, ਗੁਰੂ ਗ੍ਰੰਥਾਂ ਦੀ ਬਾਣੀ 'ਚ ਖਾਲਤਾ ਦੀ ਇਸ ਕਰਕੇ ਦਰਜ ਕੀਤੀ ਗਈ ਹੈ, ਇਹਨਾਂ ਸੰਤਾਂ ਭਗਤਾਂ ਦਾ ਸਿਧਾਂਤ ਸਾਡੇ ਗੁਰੂਆਂ ਦੇ ਸਿਧਾਂਤ ਨਾਲ ਮਿਲਦਾ ਸੀ। ਕਹੋ ਵਾਹਿਗੁਰੂ। ਸਿਧਾਂਤ ਕਿਸੇ ਚੀਜ਼ ਦਾ ਨਿਚੋੜ, ਜਿੱਥੋਂ ਅੱਗੇ ਕੋਈ ਹੋਰ ਦਲੀਲ ਨਾ ਹੋਵੇ ਮਾਫ ਕਰਨਾ। ਗੁਰੂ ਜੀ ਫਰਮਾਉਂਦੇ ਨੇ ਇੱਕ ਸਿਮਰੋ ਨਾਨਕਾ ਜੋ ਜਲ ਥਲ ਲਿਆ ਸਮਾਏ, ਦੂਜਾ ਕਾਹੇ ਸਿਮਰੀਐ ਉਹ ਜੰਮੇ ਤੇ ਮਰ ਜਾਏ। ਹੁਣ ਬਾਬਾ ਕਬੀਰ ਜੀ ਫਰਮਾਉਂਦੇ ਨੇ, ਕਬੀਰ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੇ। ਆਪ ਜੀ ਫਰਮਾਉਂਦੇ ਨੇ ਕਿ ਖੁਦਾ ਬੰਦਿਆਂ 'ਚ ਵੱਸਦਾ, ਬੰਦੇ ਖੁਦਾ 'ਚ ਵੱਸਦੇ ਨੇ। ਬੜੀ ਕਮਾਲ ਦੀ ਗੱਲ ਹੈ। ਕਬੀਰ ਜੀ ਕਹਿੰਦੇ ਨੇ ਕਿ ਇੱਕ ਸਮੇਂ ਮੈਂ ਵੀ ਕਾਬੇ ਦਾ ਹੱਜ ਕਰਨ ਵਾਸਤੇ ਚਲਾ ਗਿਆ ਤੇ ਮਾਫ ਕਰਨ ਰਸਤੇ 'ਚ ਮੈਨੂੰ ਖੁਦਾ ਮਿਲ ਪਿਆ। ਖੁਦਾ ਦੁਨੀਆਂ ਤੁਰੀ ਜਾਂਦੀ ਸਿਕੰਦਰ, ਮੈਂ ਵੀ ਤੁਰ ਪਿਆ। ਕਬੀਰ ਜੀ ਕਹਿੰਦੇ ਨੇ ਇੱਕ ਤਾਂ ਬੜੀ ਕਮਾਲ ਦੀ ਗੱਲ ਕਹਿੰਦੇ ਨੇ, ਕਬੀਰ ਜੇ ਮਾਰਗ ਪੰਡਿਤ ਗਏ। ਕਹੋ ਵਾਹਿਗੁਰੂ। ਪੰਡਿਤ ਤੇ ਖਾਲਤਾ ਜੀ ਮਾਫ ਕਰਨਾ ਪਖੰਡ ਕਰਦੇ ਸਨ। ਕਹਿੰਦੇ ਨੇ ਇਹਨਾਂ ਬ੍ਰਾਹਮਣਾਂ ਲੋਕਾਂ ਨੇ, ਪੰਡਤਾਂ ਲੋਕਾਂ ਨੇ, ਧਰਮ ਦੇ ਠੇਕੇਦਾਰਾਂ ਨੇ ਦੁਨੀਆਂ ਨੂੰ ਆਪਣੇ ਪਿੱਛੇ ਲਾ ਲਿਆ, ਪੱਲੇ ਇਹਨਾਂ ਦੇ ਸਭ ਕੁਝ ਨਹੀਂ ਸੀ। ਇਹ ਜਪ ਤਪ ਤੋਂ ਬਿਨਾਂ ਕਹਿੰਦੇ ਨੇ ਸਾਰੇ ਦੇ ਸਾਰੇ ਨਰਕ ਨੂੰ ਤੁਰ ਗਏ। ਪਰ ਕਹਿੰਦੇ ਨੇ ਆਪ ਤੇ ਨਰਕ ਨੂੰ ਗਏ, ਨਾਲ ਵੀ ਹੀਰਾ ਘੱਟ ਕੇ ਲੈ ਗਏ। ਕਹੋ ਵਾਹਿਗੁਰੂ। ਹੋਰਨਾਂ ਨੂੰ ਵੀ ਨਰਕ ਨੂੰ ਲੈ ਗਏ। ਬੜੀ ਕਮਾਲ ਦੀ ਗੱਲ ਹੈ, ਜਰਾ ਬਾਣੀ ਨੂੰ ਵਿਚਾਰ ਕੇ ਪੜ੍ਹੀਏ ਇੱਕ ਵਾਰੀ, ਕਹਿ ਦਿਓ ਨਾ ਫਿਰ ਜਰਾ ਵਾਹਿਗੁਰੂ। ਜੇ ਮਾਰਗ ਪੰਡਿਤ ਗਏ ਪਾਛੇ ਪਈ ਵਹੀਰ, ਇੱਕ ਅਵਗਟ ਘਾਟੀ ਰਾਮ ਕੀ ਉਹ ਤੇ ਚੜ ਲਿਓ ਕਬੀਰ। ਕਦਰ ਵਹੀਰਾ ਘੱਟ ਕੇ ਲੈ ਗਏ ਆਪਣੇ ਨਾਲ, ਪਰ ਉਹ ਰਾਮ ਦੀ ਅਵਗਟ ਘਾਟੀ ਤੇ ਕਹਿੰਦੇ ਨੇ ਕਿ ਕਬੀਰ ਸਾਹਿਬ ਜੀ ਲਿਖਦੇ ਨੇ ਕਿ ਰੱਬ ਦੇ ਪਿਆਰੇ ਉੱਥੇ ਬੈਠੇ ਨੰਦ ਮਾਣਦੇ ਨੇ। ਇੱਧਰ ਆਓ ਨਾ ਜਰਾ ਚੱਲੀਏ। ਕਬੀਰ ਜੀ ਵੀ ਕਹਿੰਦੇ ਨੇ ਮੈਂ ਵੀ ਇੱਕ ਸਮੇਂ ਹੱਜ ਨੂੰ ਤੁਰ ਪਿਆ। ਹੱਜ ਕਾਬੇ ਕੋ ਜਾਏ ਥਾ ਆਗੇ ਮਿਲਿਆ ਖੁਦਾਏ, ਸਾਈ ਮੁਝ ਤੋਂ ਲੜ ਪਰਿਆ। ਕਹਿੰਦੇ ਨੇ ਮੈਂ ਕਾਬੇ ਦਾ ਹੱਜ ਕਰਨ ਵਾਸਤੇ ਤੁਰਿਆ ਜਾਂਦਾ ਤਾਂ ਅੱਗੇ ਕਹਿੰਦੇ ਨੇ ਮੈਨੂੰ ਕੌਣ ਮਿਲਿਆ? ਮਿਲਿਆ ਖੁਦਾਏ ਜੀ ਅੱਗ, ਮਿਲਿਆ ਖੁਦਾਏ ਜੀ ਅੱਗ, ਮਿਲਿਆ ਖੁਦਾਏ ਅੱਗ, ਮਿਲਿਆ ਖੁਦਾਏ ਅੱਗ, ਮਿਲਿਆ ਖੁਦਾਏ ਜੀ ਅੱਗ, ਮਿਲਿਆ ਖੁਦਾਏ। ਦੁਨੀਆਂ ਤੁਰੀ ਜਾਂਦੀ ਸੀ, ਮੈਂ ਵੀ ਤੁਰ ਪਿਆ। ਵੀਰ ਜੀ ਕਹਿੰਦੇ ਨੇ ਕਿ ਮੇਰਾ ਸਾਈਂ, ਮੇਰਾ ਮਾਲਕ, ਮੇਰਾ ਖੁਦਾ ਮੈਨੂੰ ਪੁੱਛਦਾ ਉਹ ਕਿੱਥੇ ਚੱਲੇ ਆ। ਮੈਂ ਕਿਹਾ ਜੀ ਆ ਜਿੱਥੇ ਆ ਲੋਕ ਚੱਲੇ ਨੇ। ਖੁਦਾ ਆਂਦਾ ਹੈ ਤੂੰ ਡੁੱਬਣ ਚੱਲੇ ਨੇ, ਤੂੰ ਵੀ ਡੁੱਬਣਾ। ਮਾਫ ਕਰਨਾ ਖਾਲਸਾ ਜੀ, ਆਪ ਲਿਖਦੇ ਨੇ ਸਾਈਂ ਮੁਝ ਤੂੰ ਲਰ ਪਰਿਆ ਤੁਝ ਕਿਨ ਫਰਮਾਈ ਗਾਏ ਮੂਰਖਾ, ਤੈਨੂੰ ਇਸ ਰਾਹ ਪੁੱਠੇ ਰਾਹ ਕਿਨੇ ਪਾਸਤਾ ਕਹੋ ਵਾਹਿਗੁਰੂ। ਅੱਗੇ ਕਹਿੰਦੇ ਨੇ ਮੇਰਾ ਖੁਦਾ ਮਿਲ ਪਿਆ ਮੈਨੂੰ। ਖਾਲਸਾ ਜੀ ਸੱਚ ਬੋਲਣਾ ਬੜਾ ਔਖਾ, ਸੱਚ ਸੁਣਨਾ ਉਦੋਂ ਵੀ ਔਖਾ, ਸੱਚ ਤੇ ਚੱਲਣਾ ਉਦੋਂ ਵੀ ਔਖਾ, ਪਰ ਸੱਚ ਸੱਚ ਰਹਿੰਦਾ, ਝੂਠ ਝੂਠ ਰਹਿੰਦਾ। ਸੱਚ ਤੇ ਬੋਲਣ ਵਾਲਾ, ਸੱਚ ਤੇ ਚੱਲਣ ਵਾਲਾ ਉਹਦਾ ਰਸਤਾ ਸਾਫ ਰਹਿੰਦਾ। ਝੂਠ ਤੇ ਚੱਲਣ ਵਾਲਾ ਆਪਣੇ ਮਾਰਗ ਦੇ ਵਿੱਚ, ਆਪਣੇ ਰਾਹ ਦੇ ਵਿੱਚ ਕੰਡੇ ਖਿਲਾਰ ਲੈਂਦਾ। ਖਾਲਸਾ ਜੀ ਨੂੰ ਆਪ ਹੀ ਚੁਗਣੇ ਪੈਂਦੇ ਨੇ।
ਸਾਈ ਮੁਝ ਤੋਂ ਨਰ ਭਰਿਆ ਤੁਧ ਕਿਨ ਫਰਮਾਈ।
ਉਸ ਜ਼ਮਾਨੇ ਚ ਗੱਲ ਕਹਿ ਦੇਣੀ ਕਹੋ ਵਾਹਿਗੁਰੂ, ਇਸਲਾਮ ਦਾ ਰਾਜ ਹੋਵੇ ਕਹੋ ਵਾਹਿਗੁਰੂ, ਇਸਲਾਮ ਦੇ ਰਾਜ ਵਿੱਚ ਆ ਗੱਲ ਕਹਿ ਦੇਣੀ।
ਓ ਮੁੱਲਾ ਮਨਾਰੇ ਕਿਆ ਚੜੇ ਸਾਈ ਨਾ ਬੈਰਾ, ਜਾਂ ਕਾਰਨ ਤੂੰ ਵਾਂਗ ਦੇ ਉਹ ਦਿਲ ਹੀ ਪੀਤਲ ਹੋਏ।
ਇਸਲਾਮ ਦਾ ਰਾਜ ਹੋਵੇ ਕਹੋ ਵਾਹਿਗੁਰੂ, ਇਸਲਾਮ ਦਾ ਰਾਜ ਹੋਵੇ ਤੇ ਉਸੇ ਇਸਲਾਮ ਦੇ ਰਾਜ ਵਿੱਚ ਇਹ ਗੱਲ ਕਹਿ ਦੇਣੀ। ਆਹ ਮੁੱਲਾ ਤੂੰ ਮਨਾਰਿਆਂ ਤੇ ਚੜ ਕੇ ਚਿੜੀਆਂ ਬਾਂਗਾਂ ਦਿੰਦਾ, ਇੱਕ ਗੱਲ ਦਾ ਜਵਾਬ ਦੇ। ਆ ਮੂਰਖ ਅੱਜ ਨੂੰ ਬਾਂਗਾਂ ਦੇ ਕੇ ਬੁਲਾਉਣਾ ਤੇ ਤੇਰੇ ਅੰਦਰ ਬੈਠਾ ਤੂੰ ਬਾਹਰ, ਤੂੰ ਬਾਂਗਾਂ ਬਾਹਰ ਦਿੰਦਾ ਵੇ।
ਮੁੱਲਾ ਮਨਾਰੇ ਕਿਆ ਚੜੇ ਸਾਈ ਨਾ ਬੈਠਾ, ਮਾਰ ਕੇ ਬੁਲਾਵੇ ਜਿਹਨੂੰ ਮੂਰਖਾ ਉਹ ਤੂੰ ਵਾਸੂ ਵਾਏ। ਵਾਂਗਾ ਮਾਰ ਕੇ ਬੁਲਾਵੇ ਜਿਹਨੂੰ ਮੂਰਖਾ
ਗੱਲ ਕਹਿ ਦੂਗਾ ਕੋਈ ਕਹੋ ਵਾਹਿਗੁਰੂ। ਇਹ ਬਚਨ ਸਿਰਫ ਭਗਤ ਕਬੀਰ ਕਹਿ ਸਕਦਾ। ਕਹਿੰਦੇ ਨੇ ਦੇਵੀ ਦੇਵਤਿਆਂ ਦੀ ਤੇ ਬੁੱਤਾਂ ਦੀ ਪੂਜਾ ਕਰ ਕਰਕੇ ਹਿੰਦੂ ਭਰਾ ਤੁਰੀ ਜਾਂਦੇ ਨੇ, ਤੇ ਤੁਰਕ ਨੇ ਜਿਹੜੇ ਤੁਰਕ ਮੂਹੇ ਸਿਰ ਨਿਆਈ, ਉਹ ਨਾ ਗੱਡ ਹੈ ਕਹੋ ਵਾਹਿਗੁਰੂ। ਧੰਨ ਹੈ ਕਬੀਰ ਤੂੰ ਧੰਨ ਹੈ, ਤੈਨੂੰ ਕਹਿਣਾ ਪਊਗਾ ਤੂੰ ਧੰਨ ਹੈ ਕਹੋ ਵਾਹਿਗੁਰੂ। ਮੇਰੇ ਧਨ ਕਹਿਣ ਨਾਲ ਦੀ ਗੱਲ ਨਹੀਂ ਹੈ,
ਧਨ 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 ਜਨੀ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਮਨ ਕਾ ਜਨ ਕੇ ਸੰਗ ਚਿਤ।
ਗੁਰਬਾਣੀ ਕਹਿ ਰਹੀ, ਗੁਰੂ ਸਾਹਿਬ ਕਹਿ ਰਹੇ ਨੇ ਉਹ ਧਨ ਹੈ। ਕਬੀਰ ਜੀ ਕਹਿੰਦੇ ਨੇ ਉਹ ਨਾ ਗੱਡ ਹੈ। ਇਸਲਾਮੀ ਮਤ ਵਿੱਚ ਜਦ ਕੋਈ ਚਾਦੇ ਪਾ ਜਾਂਦਾ, ਚੜ੍ਹਾਈ ਕਰ ਜਾਂਦਾ, ਮਰ ਜਾਂਦਾ, ਉਹਨੂੰ ਦਫਨਾਇਆ ਜਾਂਦਾ। ਸਾਡੇ ਮਤ ਵਿੱਚ ਆਪਾਂ ਜਾਣਦੇ ਹੀ ਹਾਂ, ਜਦ ਕੋਈ ਚੜ੍ਹਾਈ ਕਰ ਜਾਂਦਾ ਉਹਦਾ ਸੰਸਕਾਰ ਕੀਤਾ ਜਾਂਦਾ। ਕਹਿੰਦੇ ਉਹ ਨਾ ਗੱਡ ਹੈ ਉਹ ਨਾ ਯਾਰ ਹੈ, ਤੇਰੀ ਗੱਤ ਤੂੰ ਨਾ ਪਾਈ। ਬੜੀ ਕਮਾਲ ਦੀ ਗੱਲ ਹੈ। ਆਹਾ ਕਹਿੰਦੇ ਨੇ ਕਿ ਕਬੀਰ ਸਾਹਿਬ ਕਹਿੰਦੇ ਨੇ ਸਾਰੀ ਜ਼ਿੰਦਗੀ ਸੱਚ ਦਾ ਪ੍ਰਚਾਰ ਕੀਤਾ, ਸੱਚ ਦੀ ਆਵਾਜ਼ ਦਿੱਤੀ। ਅੱਲਾਹੁ ਅਕਬਰ। खालक 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 मैं खालक आजी दा वर्दा प्रताप वेख के
संत मान है एक संतन मत कोई निंदियो संगते तन राम है
करो ज्ञान की बात मोल करो कृपाण का छोड़ो म्यान की बात कीमत कृपाण दी पैंदी म्यान ता सस्ती खरीदी जांदी है खालता जी माफ करना गुरु की संगत एक बहुत बड़ा विद्वान पंडित किताबी कीड़ा पढ़ पढ़ गड्डी लदी गया सरबा जितना करके पंडित गुरु की संगत आप जी का प्रताप वधदा वेख के जर नहीं सी सकता अपने आप नूं बहुत वड्डा विद्वान मानदा कहिंदे ने भगत कबीर जी दे घरे दिन छपन ते जा रहा पुज्या घर का दरवाजा खटखटाया अगू माई लोई जड़ी बड़ी रब्बी नौ वाली औरत सी दरवाजा खोलिया ਤਾਂ ਸਾਧ ਸੰਗਤ ਜੀ ਪੁੱਛਣਾ ਕੀਤਾ ਆਓ ਪੰਡਿਤ ਜੀ ਜੀ ਆਇਆਂ ਨੂੰ ਕਿਵੇਂ ਆਏ ਹੋ ਕਹਿਣਾ ਕੀਤਾ ਮਾਈ ਨੂੰ ਮਾਈ ਲੋਈ ਕਬੀਰ ਜੀ ਕਿੱਥੇ ਨੇ ਆਖਿਆ ਜੀ ਕਬੀਰ ਜੀ ਦੇ ਘਰ ਨਹੀਂ ਤੁਸੀਂ ਕੰਮ ਦੱਸੋ ਹੁਣ ਪੰਡਿਤ ਜੀ ਲੱਗੇ ਕਹਿਣ ਮੈਂ ਕਬੀਰ ਜੀ ਨਾਲ ਵਿਚਾਰ ਵਟਾਂਦਰਾ ਕਰਨਾ ਗਿਆਨ ਚਰਚਾ ਕਰਨੀ ਹੈ ਲੋਈ ਲੱਗੀ ਕਹਿਣ ਪੰਡਿਤ ਜੀ ਤੁਸੀਂ ਕਬੀਰ ਸਾਹਿਬ ਨਾਲ ਗਿਆਨ ਚਰਚਾ ਨਹੀਂ ਕਰ ਸਕਦੇ ਕਹਿੰਦਾ ਕਿਉਂ ਕਹਿੰਦਾ ਮੈਂ ਬਹੁਤ ਵੱਡਾ ਵਿਦਵਾਨ ਬਹੁਤ ਬੜੀਆਂ ਕਿਤਾਬਾਂ ਪੜ੍ਹਿਆ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਪੰਜ ਜਨਾਂ ਸੁ ਸੰਗ ਨਾ ਚੁਟਕਿਓ ਭਇਓ ਅਹੰਕ ਬੁੱਧ ਬਾਧੇ ਪਿਆਰੇ ਗੁਰੂ ਜੀ ਕਹਿੰਦੇ ਨੇ ਕੀ ਹੋ ਗਿਆ ਜੇ ਤੂੰ ਪਾਠ ਵੀ ਪੜ੍ਹ ਲਿਆ ਮਾਫ ਕਰਨਾ ਗੁਰੂ ਕੀ ਤੰਗ ਵੇਦਾਂ ਦੀ ਵਿਚਾਰ ਵੀ ਕਰ ਲਈ ਪਰ ਮਾਫ ਕਰਨਾ ਗੁਰੂ ਜੀ ਕਹਿੰਦੇ ਨੇ ਪੰਜਾਂ ਤੋਂ ਤਾਂ ਤੇਰਾ ਛੁਟਕਾਰਾ ਨਹੀਂ ਹੋਇਆ ਕਿ ਗੁਰੂ ਜੀ ਇਉਂ ਕਿਰਪਾ ਕਰਨ ਇਨ ਬਿਦ ਮੁਲ ਨਾ ਜਾਈ ਪਿਆਰੇ ਇਨ ਬਿਦ ਮੁਲ ਨਾ ਜਾਈ ਇਨ ਬਿਦ ਮਿਲ ਨਾ ਜਾਈ ਪਿਆਰੇ ਇਨ ਬਿਦ ਮਿਲ ਨਾ ਜਾਈ ਪ੍ਰਾਪਤੀ ਨਹੀਂ ਹੋਣੀ ਪਰ ਲੋਈ ਲੱਗੀ ਕਹਿਣ ਪੰਡਿਤ ਜੀ ਤੁਸੀਂ ਭਗਤ ਕਬੀਰ ਜੀ ਦੇ ਨਾਲ ਗਿਆਨ ਚਰਚਾ ਨਹੀਂ ਕਰ ਸਕਦੇ, ਵਿਚਾਰ ਵਟਾਂਦਰਾ ਨਹੀਂ ਕਰ ਸਕਦੇ। ਕਹਿੰਦਾ ਮੈਂ ਬਹੁਤ ਵੱਡਾ ਵਿਦਵਾਨ, ਬਹੁਤ ਵੱਡਾ ਵਿਦਵਾਨ, ਮੈਂ ਦੁਨੀਆਂ ਦੇ ਚਾਰੇ ਵੇਦ ਪੜ੍ਹੇ ਨੇ, ਮਾਫ ਕਰਨ 18 ਪੁਰਾਣ, 27 ਸਿਮਰਤੀਆਂ, 6 ਸ਼ਾਸਤਰ, ਹੋਰ ਜਿਤਨੇ ਵੀ ਬੜੇ ਬੜੇ ਗ੍ਰੰਥ ਨੇ ਪੜ੍ਹੇ ਨੇ। ਕਹਿ ਲੱਗਾ ਵੀ ਕਬੀਰ ਸਾਹਿਬ ਦੇ ਨਾਲ ਗਿਆਨ ਚਰਚਾ ਕਰਨ ਵਾਸਤੇ ਆ, ਵਿਚਾਰ ਵਟਾਂਦਰਾ ਕਰਨ ਵਾਸਤੇ ਆਇਆ। ਲੋਈ ਲੱਗੀ, ਕਹਿਣ ਪੰਡਿਤ ਜੀ ਮੇਰੀ ਇੱਕ ਗੱਲ ਦਾ ਜਵਾਬ ਦਿਓ। ਹੁਣ ਮਾਫ ਕਰਨਾ ਸਤਸੰਗ ਜੀ, ਜਦੋਂ ਇਹ ਗੱਲ ਕਹੀ ਨਾ ਇੱਕ ਗੱਲ ਦਾ ਜਵਾਬ ਦਿਓ। ਜੇ ਤਾਂ ਇੱਕ ਗੱਲ ਦਾ ਜਵਾਬ ਦੇ ਦੇਵੋਗੇ ਤਾਂ ਸਮਝ ਲੈਣਾ ਕਿ ਤੁਸੀਂ ਭਗਤ ਕਬੀਰ ਜੀ ਨਾਲ ਵਿਚਾਰ ਵਟਾਂਦਰਾ ਕਰ ਲਓਗੇ। ਜੇ ਜਵਾਬ ਨਾ ਦਿੱਤਾ ਗਿਆ ਫਿਰ ਤੁਸੀਂ ਚੁੱਪ ਕਰਕੇ ਘਰ ਚਲੇ ਜਾਓ, ਇਸੇ ਹੀ ਤੁਹਾਡਾ ਭਲਾ। ਪਰ ਪੰਡਿਤ ਸਰਬਾ ਜੀ ਜੀ ਲੱਗੇ ਕਹਿਣ ਦੱਸੋ, ਲੋਈ ਨੂੰ ਲੱਗੇ ਕਹਿਣ ਦੱਸੋ ਕੀ ਗੱਲ ਕਹਿਣਾ ਚਾਹੁੰਦੀ। ਲੋਈ ਦੱਸ, ਲੋਈ ਲੱਗੀ ਕਹਿਣ ਪੰਡਿਤ ਜੀ ਰਾਤ ਦੇ 12 ਵਜੇ ਕਦੇ ਸੂਰਜ ਨਿਕਲਿਆ ਵੇਖਿਆ? ਉਹ ਕਹਿੰਦਾ ਰਾਤ ਦੇ 12 ਵਜੇ ਤਾਂ ਸੂਰਜ ਨਿਕਲਦਾ ਹੀ ਨਹੀਂ, ਰਾਤ ਦੇ 12 ਵਜੇ ਤਾਂ ਸੂਰਜ ਨਿਕਲਦਾ ਹੀ ਨਹੀਂ। ਲੋਈ ਕਹਿੰਦੀ ਫਿਰ ਤੂੰ ਚੁੱਪ ਕਰ ਤੇ ਘਰ ਚਲਾ ਜਾ, ਤੈਨੂੰ ਜੋ ਕਿਹਾ ਤੂੰ ਭਗਤ ਕਬੀਰ ਜੀ ਦੇ ਨਾਲ ਵਿਚਾਰ ਵਟਾਂਦਰਾ ਨਹੀਂ ਕਰ ਸਕਦਾ। ਖੈਰ ਗੁਰੂ ਕੀਰਤਨ ਘਰ ਤਾਂ ਚਲਾ ਗਿਆ। ਉਹਨਾਂ ਸਮਿਆਂ 'ਚ ਮੁਲਕ ਛੋਟੀਆਂ ਛੋਟੀਆਂ ਰਿਆਸਤਾਂ 'ਚ ਵੰਡਿਆ ਹੋਇਆ ਸੀ। ਜਾ ਕੇ ਕਾਸ਼ੀ ਬਨਾਰਸ ਦੇ ਬਾਦਸ਼ਾਹ ਦੇ ਰਾਜ ਦਰਬਾਰ ਵਿੱਚ ਹੋਰ ਵਿਦਵਾਨਾਂ ਪੰਡਤਾਂ ਨੂੰ ਨਾਲ ਲੈ ਕੇ, ਕਾਜੀਆਂ ਮਲਾਣਿਆਂ ਨੂੰ ਨਾਲ ਲੈ ਕੇ ਹਾਹ ਦਾ ਨਾਰਾ ਮਾਰਿਆ। ਦੇਖੋ ਜੀ, ਇੱਕ ਜਾਤ ਦਾ ਜੁਲਾਹਾ ਭਗਤ ਕਬੀਰ ਇਸਲਾਮ ਦੀ ਵੀ ਨਿੰਦਾ ਕਰਦਾ, ਇਸਲਾਮ ਦੇ ਬਾਰੇ ਵੀ ਕਹਿੰਦਾ। ਦਿਲ ਹੀ ਪੀਤਰ ਸੋਏ ਜੀ, ਦਿਲ ਹੀ ਪੀਤਰ ਸੋਏ ਜੀ, ਦਿਲ ਹੀ ਪੀਤਰ ਸੋਏ, ਉੱਥੇ ਮਾਫ ਕਰਨਾ ਗੁਰੂ ਕੀ ਤੰਗਤ ਉਹ ਹਿੰਦੂ ਮਤ ਦੀ ਵੀ ਨਰਾਦਰੀ ਕਰਦਾ, ਸਾਡੀ ਵੀ ਨਰਾਦਰੀ ਕਰਦਾ। ਉਸ ਜਾਤ ਦੇ ਜਲਾਹੇ ਭਗਤ ਕਬੀਰ ਨੂੰ ਰੋਕਣਾ ਚਾਹੀਦਾ, ਉਹਨੂੰ ਭਗਤ ਕਹਾਉਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ। ਰਾਜੇ ਲੋਕ ਕੰਨਾਂ ਦੇ ਕੱਚੇ ਹੁੰਦੇ ਨੇ। ਖਾਲਸਾ ਜੀ ਰਾਜੇ ਨੇ ਆਪਣੇ ਸਿਪਾਹੀ ਭੇਜ ਕੇ ਭਗਤ ਕਬੀਰ ਸਾਹਿਬ ਨੂੰ ਬੁਲਾ ਲਿਆ। ਹੁਣ ਰਾਜੇ ਦਾ ਲੱਗਾ ਰਾਜ ਦਰਬਾਰ। ਜਦੋਂ ਭਗਤ ਕਬੀਰ ਜੀ ਨੂੰ ਬੁਲਾ ਲਿਆ, ਸਿਪਾਹੀ ਲੈਣ ਵਾਸਤੇ ਭਗਤ ਕਬੀਰ ਜੀ ਨੂੰ ਗਏ ਨਾ, ਤਾਂ ਸਤਸੰਗ ਜੀ ਭਗਤ ਕਬੀਰ ਜੀ ਦੇ ਘਰ ਦਾ ਦਰਵਾਜ਼ਾ ਖਟਖਟਾਇਆ। ਕਬੀਰ ਜੀ ਦਰਵਾਜ਼ਾ ਖੋਲ੍ਹਿਆ, ਕੀ ਦੇਖਿਆ? ਬਾਰ ਮੂਹਰੇ ਪੁਲਿਸ ਖੜੀ ਹੈ, ਸਿਪਾਹੀ ਖੜ੍ਹੇ ਨੇ। ਵੇਖ ਕੇ ਬੜੇ ਹੈਰਾਨ ਹੋਏ ਵੀ ਗੁਨਾਹ ਤਾਂ ਕੋਈ ਨਹੀਂ ਕੀਤਾ। ਖਾਲਸਾ ਦੀ ਸੱਚ ਦੇ ਮਾਰਗ 'ਤੇ ਚੱਲਣ ਵਾਲਿਆਂ ਨੂੰ ਬੜੇ ਬੜੇ ਦੁੱਖਾਂ ਦੇ ਵਿੱਚੋਂ ਲੰਘਣਾ ਪੈਂਦਾ ਖਾਲਸਾ ਦੀ, ਪਰ ਮਾਫ ਕਰਨਾ ਕੀ, ਸੱਚ ਸੱਚ ਰਹਿੰਦਾ। ਹੁਣ ਕਬੀਰ ਜੀ ਬਾਦਸ਼ਾਹ ਦੇ ਸਿਪਾਹੀਆਂ ਨੂੰ ਵੇਖ ਕੇ ਲੱਗੇ, ਕਹਿਣ ਪ੍ਰੇਮੀਓ ਕਿਵੇਂ ਆਏ ਹੋ? ਇਹਨਾਂ ਆਖਿਆ, ਬਾਬਾ ਜੀ ਭਗਤ ਜੀ ਤੁਹਾਨੂੰ ਲੈਣ ਵਾਸਤੇ ਤੁਹਾਨੂੰ ਰਾਜੇ ਨੇ ਸੱਦਿਆ। ਕਬੀਰ ਜੀ ਲੱਗੇ, ਰਾਜੇ ਨੇ ਸੱਦਿਆ? ਗੁਨਾਹ ਅਸੀਂ ਨਹੀਂ ਕੀਤਾ, ਕੋਈ ਕਸੂਰ ਅਸੀਂ ਨਹੀਂ ਕੋਈ ਕੀਤਾ, ਸਾਨੂੰ ਕਾਹਦੇ ਵਾਸਤੇ ਸੱਦਿਆ? ਪਰ ਮਾਫ ਕਰਨਾ ਉਹਨਾਂ ਕਿ ਇਹਨਾਂ ਦਾ ਸਾਨੂੰ ਪਤਾ ਨਹੀਂ, ਪਰ ਆਪ ਜੀ ਨੂੰ ਲੈਣ ਵਾਸਤੇ ਆਏ। ਕਬੀਰ ਜੀ ਮੁੱਕਦੀ ਗੱਲ ਕਿ ਇਹਨਾਂ ਸਿਪਾਹੀਆਂ ਨਾਲ ਤੁਰ ਪੈਂਦੇ ਨੇ। ਅੱਗੇ ਰਾਜੇ ਦਾ ਰਾਜ ਦਰਬਾਰ ਲੱਗਿਆ ਹੋਇਆ, ਖੱਬੇ ਸੱਜੇ ਖਾਲਸਾ ਜੀ ਕਾਦੀ ਮਲਾਣੇ ਵਿਦਵਾਨ ਪੰਡਿਤ ਬੈਠੇ ਨੇ, ਪਰ ਉਹ ਕਬੀਰ ਪ੍ਰਭੂ ਦਾ ਭਗਤ, ਆਪਣੇ ਰਾਮ ਦਾ ਪਿਆਰਾ ਭਗਤ। ਕਬੀਰ ਖਾਲਸਾ ਜੀ ਜਾਤ ਦੇ ਜੁਲਾਹੇ, ਮਾਫ ਕਰਨਾ ਤਨ, ਇਹਨਾਂ ਸੰਤਾਂ ਭਗਤਾਂ ਦੀ ਮਾਲੀਆ ਹਾਲਤ ਕੋਈ ਬਹੁਤੀ ਚੰਗੀ ਨਹੀਂ ਜੀ, ਮਾਫ ਕਰਨਾ, ਪਰ ਸੱਤ ਇਹਨਾਂ ਨੇ ਸੰਸਾਰ 'ਤੇ ਰਹਿਣ ਵਾਸਤੇ ਕੋਈ ਕੰਮ ਨਹੀਂ ਕੀਤੇ, ਜੀਵਨ ਨਿਰਵਾਹ ਵਾਸਤੇ ਇਹਨਾਂ ਕੁੱਲੀ ਜੁੱਲੀ ਗੁੱਲੀ ਵਾਸਤੇ ਧਰਮ ਦੀ ਕਿਰਤ ਵੀ ਕੀਤੀ, ਛੋਟੇ ਮੋਟੇ ਕਿੱਤੇ ਵੀ ਅਪਣਾਏ, ਕਿੱਤੇ ਵੀ ਕੀਤੇ ਕਹਿ ਲਓ, ਪਰ ਇਹਨਾਂ ਦੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਸੀ ਰੱਬ ਦੀ ਭਗਤੀ। ਭਈ ਪ੍ਰਾਪਤ ਮਾਨਕ ਦੋਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਪਰੀਆ। ਆਪ ਆਪਣੀ ਬਾਣੀ 'ਚ ਐਵੇਂ ਨਹੀਂ ਦੱਸਦੇ, ਐਵੇਂ ਨਹੀਂ ਦੱਸਦੇ, ਕਹਿੰਦੇ ਮੈਂ ਕੋਈ ਬਹੁਤ ਵੱਡਾ ਲਾਲਚ ਨਹੀਂ ਕੀਤਾ, 2 ਕਿਲੋ ਚੂਨਾ ਮੰਗਦਾ, ਮਾਫ ਕਰਨ ਨਾਲ ਪਾਈਆ ਲੂਣ ਮੰਗਦਾ। ਫਿਰ ਅੱਗੇ ਕਹਿੰਦੇ ਨੇ ਮੈਂ ਨਹੀਂ ਕੀ ਕੀਤਾ, ਲੱਭੋ, ਮੈਂ ਕੋਈ ਲਾਲਚ ਨਹੀਂ ਕੀਤਾ, ਇੱਕ ਨਾਮ ਤੇਰਾ ਮੈਂ ਫੱਬੋ, ਮੈਂ ਤੇਰਾ ਨਾਮ ਹੀ ਮੈਨੂੰ ਚੰਗਾ ਲੱਗਦਾ, ਫੱਬੋ ਦਾ ਮਤਲਬ ਫੱਬਦਾ। ਮਾਫ ਕਰਨਾ ਸਰਾਣਾ ਔਰ ਤੁਲਾਈ, ਕੀ ਛੋਟੀਆਂ ਛੋਟੀਆਂ ਗੱਲਾਂ ਕਹੀਆਂ। ਖਾਲਸਾ ਜੀ ਦੋਸਰ ਮੰਗੂ ਦਾਲੇ, ਕੀ ਕਹਿੰਦੇ ਨੇ ਇੱਥੇ ਤਾਂ, ਇੱਥੇ ਤਾਂ ਕਹਿੰਦੇ 2 ਕਿਲੋ ਮੀਟ ਚਾਹੀਦਾ, ਉਹ ਵੀ ਫਰਿੱਜ 'ਚ ਲੱਗਾ ਹੋਵੇ ਪਹਿਲਾਂ। ਪਰ ਮੰਗਿਆ ਕਿ ਦੋਸਰ ਮੰਗੂ ਦਾਲੇ, ਮੋ ਦੋਨੋਂ ਵਕਤ ਜਵਾਲੇ। ਬੱਲੇ ਬੱਲੇ ਬੱਲੇ, ਬੜੇ ਕਮਾਲ ਦੀ ਗੱਲ ਹੈ, ਐ ਕਿਵੇਂ ਸ਼ੰਕਾ ਨਿਵਰਤ ਕਰਨ। ਕਿਵੇਂ ਸ਼ੰਕਾ ਨਿਵਰਤ ਕਾਰਾ ਨੇ ਖਾਲਤਾ ਜੀ ਮੈਨੂੰ 2 ਕਿਲੋ ਦਾਲ ਚਾਹੀਦੀ। 2 ਕਿਲੋ ਮੰਗੋ ਦਾਲੇ, 2 ਕਿਲੋ ਮੰਗੋ ਦਾਲੇ, ਮੈਂ ਦੋਨੋਂ ਵਕਤ ਜਵਾ ਲੈ ਬਈ ਮੈਨੂੰ ਦਾਲ ਚਾਹੀਦੀ ਹੈ 2 ਕਿਲੋ ਬਸ ਜਿਉਂਦਾ ਰਹਿਣ ਵਾਸਤੇ। ਇੱਕ ਤਾਂ ਹੋਰ ਵੀ ਬਹੁਤ ਸੋਹਣਾ ਫਰਮਾਉਂਦੇ ਨੇ, ਕੀ ਫਰਮਾਉਂਦੇ ਨੇ, ਬਹੁਤ ਸੋਹਣਾ ਫਰਮਾਉਂਦੇ, ਕਹਿੰਦੇ ਨੇ ਕਬੀਰ ਖੂਬ ਖਾਣਾ ਖਿਚੜੀ ਜਮ ਅੰਮ੍ਰਿਤ ਲਾਉਣ। ਕਹਿੰਦਾ ਲੂਣ ਪਾ ਕੇ ਖਿਚੜੀ ਖਾ ਲਿਓ, ਨਮਕ ਪਾ ਕੇ ਖਿਚੜੀ ਖਾ ਲਿਓ, ਖਿਚੜੀ ਜੇ ਘਿਓ ਨਹੀਂ ਮਿਲਦਾ ਖਿਚੜੀ ਖਾ ਲਿਓ, ਸੁੱਕੀ ਖਾ ਲਿਓ, ਪਰ ਹੇਰਾ ਰੋਟੀ ਕਾਰਨੇ। ਅੜੇ ਬਦੋਸੇ ਜੀਵਾਂ ਦਾ ਸ਼ਿਕਾਰ ਕਰ ਕਰਕੇ ਨਾ ਬਦੋਸੇ ਜੀਵਾਂ ਨੂੰ ਮਾਰ ਮਾਰ ਕੇ ਖਾਂਦੇ ਨੇ, ਪਰ ਕਹਿੰਦੇ ਨੇ ਅੱਜ ਇਹਨਾਂ ਨੂੰ ਖਾਂਦੇ ਨੇ, ਪਰ ਖਾਣ ਵਾਲੇ ਉਹ ਸੋਚ ਲਓ ਜਿਨ੍ਹਾਂ ਦਾ ਸਿਰ ਲੈਂਦੇ ਉਹ ਇੱਕ ਦਿਨ ਸਿਰ ਦੇਣਾ ਪੈਣਾ। ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ, ਕਦੇ ਕਿਹੜਾ ਗਲਾ ਕਟਾਵੇ ਪਿਆ, ਹੈ ਕਿਸੇ ਗਲ ਵੱਢਦੇ ਹਾਂ ਫਿਰ ਗਲ ਕੱਟਦੇ ਹਾਂ, ਗਲ ਦੇਣਾ ਪੈਣਾ, ਸਿਰ ਦਾ ਫੈਸਲਾ ਸਿਰ 'ਤੇ ਹੋਣਾ। ਸੋ ਸਤਸੰਗ ਜੀ ਖੈਰ, ਹੁਣ ਕਬੀਰ ਜੀ ਜਦੋਂ ਰਾਜੇ ਦੇ ਰਾਜ ਦਰਬਾਰ ਦੇ ਵਿੱਚ ਪੁੱਜੇ ਅਤੇ ਰਾਜੇ ਦੇ ਸਾਹਮਣੇ ਖੜੇ ਹੋਏ, ਰਾਜੇ ਨੇ ਕਿਵੇਂ ਯਾਦ ਕੀਤਾ? ਉਸ ਮੌਕੇ ਰਾਜਾ ਕਹਿੰਦਾ ਬਈ ਆਪਣੀ ਔਕਾਤ ਨੂੰ ਨਹੀਂ ਭੁੱਲਣਾ ਚਾਹੀਦਾ, ਤੂੰ ਜਾਤਾਂ 'ਚ ਲਾ ਹੈ, ਹੁਣ ਦੱਸੋ ਸਤਸੰਗ ਜੀ ਇਹ ਵੀ ਕੋਈ ਗੁਨਾਹ ਹੈ? ਇੱਥੇ ਜਾਤਾਂ ਨਹੀਂ ਵੇਖੀਆਂ ਜਾਣੀਆਂ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਹੁਣ ਰਾਜਾ ਕਹਿੰਦਾ ਤੂੰ ਜੁਲਾਹ ਹੈ? ਆਖਿਆ ਹਾਂ ਜੀ ਹੈ ਤਾਂ ਜੁਲਾਹ, ਕੀ ਗੱਲ? ਰਾਜਾ ਲੱਗਾ ਕਿਹੜਾ ਤੈਨੂੰ ਪਤਾ ਵੀ ਨੀਵੀਂ ਜਾਤ ਦੇ ਲੋਕਾਂ ਨੂੰ, ਨੀਵੀਂ ਜਾਤੀ ਦੇ ਲੋਕਾਂ ਨੂੰ ਨਾਮ ਜਪਣ ਦਾ ਹੱਕ ਨਹੀਂ, ਨੀਵੀਂ ਜਾਤੀ ਦੇ ਲੋਕਾਂ ਨੂੰ ਨਾਮ ਜਪਣ ਦਾ ਹੱਕ ਨਹੀਂ, ਤੂੰ ਭਗਤ ਕਹਾਉਂਦਾ? ਕਬੀਰ ਜੀ ਲੱਗੇ ਕਹਿਣ ਵੀ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਆਖਿਆ ਵੀ ਭਗਤ ਆ, ਇੱਥੇ ਲੋਕ ਕਹੀ ਜਾਂਦੇ ਨੇ ਜੀ, ਸੰਤ ਤਾਂ ਮੱਥੇ ਟਿਕਾਉਂਦੇ ਨੇ। ਬੋਲੋ ਦੱਸੋ ਕਦੀ ਤੁਹਾਨੂੰ ਕਿਸੇ ਨੇ ਟੈਲੀਫੋਨ ਕੀਤਾ ਵੀ ਅਸੀਂ ਆ ਰਹੇ ਹਾਂ ਸਾਨੂੰ ਮੱਥੇ ਟੇਕਿਓ? ਬੋਲਦੇ ਨਹੀਂ ਕੋਈ ਬੰਦਾ, ਕੋਈ ਦੱਸੇ ਵੀ ਸੰਤ ਜੀ ਤੁਸੀਂ ਟੈਲੀਫੋਨ ਕੀਤਾ ਜਾਂ ਤੁਹਾਡਾ ਲੈਟਰ ਆਇਆ ਸੀ ਬੁਲਾਣੇ ਦਿਨ, ਚਿੱਠੀ ਆਈ ਸੀ ਵੀ ਅਸੀਂ ਦਿੱਲੀ ਆ ਰਹੇ ਸਾਨੂੰ ਮੱਥਾ ਟੇਕਿਓ? ਮੱਥੇ ਵੀ ਆਪੇ ਟੇਕੀ ਜਾਣਗੇ, ਨਿੰਦਾ ਵੀ ਆਪੇ ਕਰੀ ਚੱਲਣਗੇ। ਖਾਲਸਾ ਜੀ ਮਾਫ ਕਰਨਾ ਗੁਰੂ ਕੀ ਸੰਗਤ, ਸੰਤ ਨੂੰ ਤਾਂ ਕਦੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਵੀ ਮੈਨੂੰ ਸੰਤ ਕਹੋ, ਜਿਹੜਾ ਕਹਿੰਦਾ ਮੈਨੂੰ ਸੰਤ ਕਹੋ ਸੰਤ ਹੀ ਨਹੀਂ ਹੈ, ਉਹ ਤਾਂ ਸੰਤ ਤਾਂ ਬੜੀ ਦੂਰ ਦੀ ਗੱਲ, ਉਹ ਤਾਂ ਸਿੱਖ ਹੀ ਨਹੀਂ ਹੈ। ਕਹੋ ਵਾਹਿਗੁਰੂ, ਜਿਹੜਾ ਵਡਿਆਈ 'ਚ ਵਧੇ ਤਾਂ ਇਹਨਾਂ ਚੀਜ਼ਾਂ ਛੱਡਣੀਆਂ ਨੇ, ਉਸ ਤੋਂ ਤਾਂ ਨਿੰਦਾ ਦੋ ਜਾਗੇ ਤਾਂ ਦੋਵੇਂ ਛੱਡਣੀਆਂ ਨੇ, ਇਹ ਤਾਂ ਦੋਵੇਂ ਛੱਡਣੀਆਂ ਨੇ। ਜੇ ਇਹਨਾਂ ਗੱਲਾਂ 'ਚ ਹੀ ਫਸਿਆ ਪਿਆ ਫਿਰ ਉਹ ਅੱਗੇ ਨਹੀਂ ਵੱਧ ਸਕਦਾ। ਹੁਣ ਕਬੀਰ ਜੀ ਨੂੰ ਨਵਾਬ ਕਹਿੰਦਾ, ਕਹਿੰਦਾ ਵੀ ਆਹ ਦੇਖ ਆਹ ਕਾਜੀ ਮੱਲਾਂ ਨੇ ਬੈਠੇ ਨੇ, ਵਿਦਵਾਨ ਪੰਡਿਤ ਬੈਠੇ ਨੇ, ਪਤਾ ਲੱਗਾ ਵੀ ਤੂੰ ਭਗਤ ਕਹਾਉਣਾ ਸ਼ੁਰੂ ਕਰ ਦਿੱਤਾ, ਅੱਜ ਤੂੰ ਭਗਤ ਨਹੀਂ ਕਹਾਉਣਾ। ਪਰ ਮਾਫ ਕਰਨਾ ਜੇ ਭਗਤ ਕਹਾਉਣਾ ਤਾਂ ਆਹ ਮੇਰੇ ਕੋਲ ਬੈਠੇ ਨੇ ਸਰਬਾਜੀਤ ਪੰਡਿਤ, ਸਰਬਾਜੀਤ ਪੰਡਿਤ ਬੈਠੇ ਨੇ ਪੰਡਿਤ, ਇਹਨਾਂ ਨਾਲ ਗਿਆਨ ਚਰਚਾ ਕਰੋ, ਜੇ ਗਿਆਨ ਚਰਚਾ ਵਿੱਚ ਇਹਨਾਂ ਨੂੰ ਹਰਾ ਦਿਓ ਫਿਰ ਤਾਂ ਤੁਸੀਂ ਬੇਸ਼ੱਕ ਭਗਤ ਕਹਾਉਣਾ, ਅਤੇ ਜੇ ਗਿਆਨ ਚਰਚਾ 'ਚ ਇਹਨਾਂ ਨੂੰ ਨਾ ਹਰਾ ਸਕੋ ਤਾਂ ਫਿਰ ਮਾਫ ਕਰਨਾ ਖਾਲਸਾ ਜੀ, ਅੱਜ ਤੂੰ ਭਗਤ ਕਹਾਉਣ ਦਾ ਤੁਹਾਨੂੰ ਕੋਈ ਹੱਕ ਨਹੀਂ, ਇਹ ਨਵਾਬ ਨੇ ਕਹਿ ਦਿੱਤਾ। ਉਸ ਮੌਕੇ ਭਗਤ ਕਬੀਰ ਜੀ ਅੱਗੇ ਉਹ ਪੰਡਿਤ ਸਰਬਾਜੀਤ ਜੀ ਉੱਠ ਖਲੋਤੇ ਹੋਏ, ਇੱਧਰੋਂ ਭਗਤ ਕਬੀਰ ਜੀ ਲੱਗੇ ਕਹਿਣ, ਦੋਵੇਂ ਹੱਥ ਜੋੜ ਕੇ ਲੱਗੇ ਕਹਿਣ ਵੀ ਨਵਾਬ ਨੂੰ ਲੱਗੇ ਕਹਿਣ, ਮਹਾਰਾਜ ਮੈਂ ਲੱਗੇ ਕਹਿਣ ਨਵਾਬ ਸਾਹਿਬ ਮੈਂ ਹਾਰ ਮੰਨੀ, ਪਰ ਗੱਲ ਹੁਣ ਇਸ ਤਰ੍ਹਾਂ ਕਿ ਆਪ ਸਰਬਾਜੀਤ ਪੰਡਿਤ ਨੂੰ ਕਹੋ ਵੀ ਮੈਨੂੰ ਇੱਕ ਕਾਗਜ਼ ਦੇ ਟੁਕੜੇ 'ਤੇ ਲਿਖ ਕੇ ਦੇ ਦੇਵੇ, ਇੱਕ ਕਾਗਜ਼ ਦੇ ਟੁਕੜੇ 'ਤੇ ਲਿਖ ਕੇ ਦੇ ਦੇਵੇ ਕਿ ਸਰਬਾਜੀਤ ਪੰਡਿਤ ਜਿੱਤਿਆ ਅਤੇ ਭਗਤ ਕਬੀਰ ਹਾਰਿਆ। ਪਰ ਮਾਫ ਕਰਨਾ ਜੀ ਜਦੋਂ ਇਹ ਗੱਲ ਕਹੀ ਨਾ ਵੀ ਮੈਂ ਹਾਰ ਮੰਨੀ ਤਾਂ ਸਾਰੇ ਤਾੜੀਆਂ ਵੱਜ ਗਈਆਂ ਉੱਤੇ, ਪਰ ਖਾਲਸਾ ਜੀ ਭਗਤ ਜਣਾਂ ਦੀ ਹਾਰ ਜੂ ਰੱਖਦਾ, ਇਹ ਧੁਰ ਤੂੰ ਹੀ ਰੱਖਦਾ ਆਇਆ, ਅੱਜ ਤੂੰ ਨਹੀਂ ਰੱਖੀ, ਜਦੋਂ ਤੂੰ ਲੈ ਕੇ ਸ੍ਰਿਸ਼ਟੀ ਬਣੀ ਹੈ ਰੱਖਦਾ ਰਿਹਾ, ਰੱਖੂਗਾ ਅੱਗੂ ਵੀ ਰੱਖੂਗਾ ਜਿਹੜੇ ਉਹਦਾ ਨਾਮ ਜਪਣਗੇ। ਜੇ ਉਹਨੇ ਆਪਣੇ ਸੰਤਾਂ ਭਗਤਾਂ ਦੀ ਮਦਦ ਨਹੀਂ ਕਰਨੀ ਤਾਂ ਕਰਨੀ ਕਿਹਦੀ ਹੈ? ਤੋ ਖਾਲਸਾ ਜੀ ਹੁਣ ਜਦੋਂ ਤਾੜੀਆਂ ਵੱਜ ਗਈਆਂ ਅਤੇ ਇੱਧਰ ਸਾਧ ਸੰਗਤ ਜੀ ਕਹਿੰਦੇ ਨੇ ਪੰਡਿਤ ਸਰਬਾਜੀਤ ਜੀ ਬੜੇ ਚੌੜੇ ਹੋਏ, ਬੜੀ ਛਾਤੀ ਤਾਣ ਕੇ ਝੰਕਾਰੀ, ਬੰਦੇ ਦਾ ਸਿਰ ਅਖੀਰ ਨੂੰ ਨੀਵਾਂ ਹੁੰਦਾ, ਉੱਚਾ ਤਾਂ ਉੱਠਣ ਦੀ ਕੋਸ਼ਿਸ਼ ਕਰਦਾ, ਗੁਬਾਰਾ ਫੁੱਲਿਆ ਜ਼ਰੂਰ ਹੁੰਦਾ, ਜਦ ਫੁੱਟ ਜਾਂਦਾ ਵਿੱਚੋਂ ਕੁਛ ਨਹੀਂ ਨਿਕਲਦਾ। ਪਰ ਸਾਧ ਸੰਗਤ ਜੀ ਹੁਣ ਸਰਬਾਜੀਤ ਪੰਡਿਤ ਜੀ ਲਿਖਣ ਲੱਗਦੇ ਨੇ ਸਰਬਾਜੀਤ ਪੰਡਿਤ ਜਿੱਤਿਆ, ਅਤੇ ਜਦੋਂ ਲਿਖਦੇ ਨੇ ਸਰਬਾਜੀਤ ਪੰਡਿਤ ਜਿੱਤਿਆ ਪਹਿਲਾਂ ਲਿਖਦੇ ਨੇ ਭਗਤ ਕਬੀਰ ਹਾਰਿਆ, ਹਾਰਿਆ ਪਾਉਣ ਲੱਗਦੇ ਨੇ ਅਤੇ ਲਿਖਿਆ ਜਾਂਦਾ ਭਗਤ ਕਬੀਰ ਜਿੱਤਿਆ, ਫਿਰ ਮਿਟਾਉਂਦਾ ਵੀ ਆਹ ਤਾਂ ਕੰਮ ਉਲਟਾ ਹੀ ਹੋ ਗਿਆ, ਫਿਰ ਲਿਖਦੇ ਨੇ ਭਗਤ ਲਿਖਦਾ ਸਰਬਾ ਜੀ ਪੰਡਿਤ ਭਗਤ ਕਬੀਰ ਹਾਰਿਆ, ਫਿਰ ਲਿਖਿਆ ਜਾਂਦਾ ਭਗਤ ਕਬੀਰ ਜਿੱਤਿਆ, ਅੱਗੇ ਪਾਉਂਦਾ ਸਰਬਾ ਜੀਤ ਪੰਡਿਤ, ਜਦੋਂ ਲਿਖਦਾ ਨਾ ਜਿੱਤਿਆ ਲਿਖਿਆ ਜਾਂਦਾ ਸਰਬਾ ਜੀਤ ਪੰਡਿਤ ਹਾਰਿਆ, ਫਿਰ ਮਿਟਾਉਂਦਾ ਫਿਰ ਲਿਖਦਾ ਭਗਤ ਕਬੀਰ ਹਾਰਿਆ, ਲਿਖਿਆ ਜਾਂਦਾ ਭਗਤ ਕਬੀਰ ਜਿੱਤਿਆ ਸਰਬਾ ਜੀਤ ਪੰਡਿਤ ਹਾਰਿਆ। ਖੈਰ ਖਾਲਤਾ ਜੀ, 15-20 ਮਿੰਟ ਦਾ ਸਮਾਂ ਗੁਜ਼ਰ ਗਿਆ। ਰਾਜਾ ਪੁੱਛਦਾ ਉਹ ਕੀ ਗੱਲ, ਸਰਬਾ ਜੀਤ ਪੰਡਿਤ ਤੇਰੇ ਕੋਲ ਦੋ ਅੱਖਰ ਨਹੀਂ ਲਿਖੇ ਜਾਂਦੇ, ਭਗਤ ਕਬੀਰ ਹਾਰਿਆ ਅਤੇ ਸਰਬਾ ਜੀਤ ਪੰਡਿਤ ਜਿੱਤਿਆ। ਅਖੀਰ ਉਹ ਸਮਾਂ ਉਹ ਆਇਆ ਜਦੋਂ ਸਰਬਾ ਜੀਤ ਪੰਡਿਤ ਖਾਲਤਾ ਦੀ ਰਾਜੇ ਦੇ ਰਾਜ ਤਖਤ ਉਤਰ ਕੇ ਕਬੀਰ ਸਾਹਿਬ ਦੇ ਚਰਨਾਂ 'ਤੇ ਢਹਿ ਪਿਆ। ਰਾਜਾ ਵੇਖ ਕੇ ਹੈਰਾਨ ਹੋ ਗਿਆ, ਸਾਰੇ ਕਾਜੀ ਮਲਾਣੇ ਵੇਖ ਕੇ ਹੈਰਾਨ ਹੋ ਗਏ, ਵਿਦਵਾਨ ਪੰਡਿਤ ਵੇਖ ਕੇ ਹੈਰਾਨ ਹੋ ਗਏ ਵੀ ਆਹ ਕੀ ਗੱਲ ਹੋਈ, ਆਹ ਕੀ ਗੱਲ ਹੋਈ। ਖਾਲਤਾ ਜੀ, ਆਹ ਕੀ ਗੱਲ ਹੋਈ, ਮਾਫ਼ ਕਰਨਾ ਗੁਰੂ ਕੀ ਤੰਗਤ। ਉਸ ਮੌਕੇ ਸਰਬਾ ਜੀ ਪੰਡਿਤ ਜੀ ਉੱਚੀ ਉੱਚੀ ਰੋਈ ਜਾਂਦੇ ਨੇ। ਰਾਜਾ ਪੁੱਛਦਾ ਗੱਲ ਕੀ, ਆਖਿਆ ਰਾਜਨ ਸੱਚ ਮੁੱਚ ਭਗਤ ਕਬੀਰ ਜਿੱਤਿਆ ਅਤੇ ਸਰਬਾ ਜੀਤ ਪੰਡਿਤ ਹਾਰਿਆ। ਖਾਲਸਾ ਜੀ ਮੂੰਹ ਦੀ ਖਾਣੀ ਪਈ, ਪਰ ਖਾਲਸਾ ਜੀ ਇੱਥੇ ਤਾਂ ਪੇਸ਼ ਨਾ ਗਈ, ਭਗਤ ਕਬੀਰ ਜੀ ਦੀ ਜੈ ਜੈਕਾਰ ਹੋ ਰਹੀ, ਦੂਜੇ ਦੀ ਚੜ੍ਹਦੀ ਨਿੰਦਾ ਨੁੰਦਾ ਕੁਛ ਵੀ ਚੀਜ਼ ਨਹੀਂ ਹੈ। ਕਹੋ ਵਾਹਿਗੁਰੂ, ਇਹਨੂੰ ਮਨ ਦੀ ਟੀ ਵੀ ਦੱਸਿਆ ਟੀ ਵੀ, ਨਿੰਦਾ ਕੀ, ਦੂਜੇ ਦੀ ਦੂਜੇ ਦੇ ਗੁਣ ਵੇਖ ਕੇ ਸੜੀ ਜਾਣਾ, ਦੂਜੇ ਦੀ ਚੜ੍ਹਦੀ ਕਲਾ ਵੇਖ ਕੇ ਬਰਦਾਸ਼ਤ ਨਾ ਕਰਨਾ, ਇਹਦਾ ਨਾਂ ਨਿੰਦਾ। ਸੰਤ ਕਹਿੰਦੇ ਹੁੰਦੇ ਸੀ ਇਹ ਮਨ ਦੀ ਟੀ ਵੀ ਹੈ, ਤਵੇ ਦੀ ਉੱਕ ਦਾ ਰੋਗ ਹੈ। ਤੋ ਸਾਧ ਸੰਗਤ ਜੀ, ਖੈਰ ਕਬੀਰ ਜੀ ਅੱਜ ਦੀ ਜ਼ਿਆਦਾ ਕਾਰੋਰੀ ਅਗਲੀ ਵਿਚਾਰ ਕੱਲ੍ਹ ਨੂੰ ਇੱਥੇ ਕੀਤੀ ਜਾਏਗੀ, ਸਮਾਂ ਆਗਿਆ ਨਹੀਂ ਦਿੰਦਾ ਖਾਲਤਾ ਜੀ, ਕਿਉਂਕਿ ਅੱਜ ਬੰਬੇ ਜਾਣਾ ਅਕਤੂਬਰ ਦੇ ਵਿੱਚ। ਖਾਲਤਾ ਜੀ ਉੱਥੇ ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ, ਹੁਣ ਰਾਤ ਨੂੰ ਬੰਬੇ ਪੁੱਜਣਾ, ਉੱਥੇ ਦੀਆਂ ਸੰਗਤਾਂ ਦਾ ਪ੍ਰੋਗਰਾਮ ਲਿਖਿਆ ਹੋਇਆ, ਕੱਲ੍ਹ ਨੂੰ 6:30 ਵਜੇ ਫਿਰ ਇੱਥੇ ਵਾਪਸ ਆ ਜਾਣਾ। ਸੋ ਸਾਧ ਸੰਗਤ ਜੀ, ਥਾਂ ਥਾਂ 'ਤੇ ਸੰਤਾਂ ਭਗਤਾਂ ਦੇ ਅੰਮ੍ਰਿਤ ਜਨਮ ਦਿਨ ਪ੍ਰਕਾਸ਼ ਦਿਵਸ ਮਨਾਏ ਜਾਣਗੇ, ਭਗਤ ਨਾਮਦੇਵ ਜੀ ਵਰਗੇ
ਨਾਮ ਜਪ ਕੇ ਲੱਖਾਂ ਦਾ ਹੋ ਗਿਆ ਨਾਮਾ ਸ਼ਿੰਬਾ ਬੰਬੜੀ ਦਾ, ਜਪ ਕੇ ਲੱਖਾਂ
ਖੀਣਾ ਮਾਫ਼ ਕਰਨਾ। ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਵਸ ਖਾਲਸਾ ਦੀ ਮਹਾਰਾਸ਼ਟਰ ਬੰਬੇ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਮਨਾਇਆ ਜਾ ਰਿਹਾ। ਖਾਲਸਾ ਜੀ, ਜਿਹੜੇ ਘਰ ਦੇ ਵਿੱਚ ਰੋਜ਼ ਦੇ ਰੋਜ਼ ਝਾੜੂ ਨਹੀਂ ਫਿਰਨਾ, ਉਹਦੇ 'ਚ ਉਸ ਘਰ 'ਚ ਗਾਂਦੀ ਫੈਲਣਾ, ਹੋਰ ਕੀ ਹੋਣਾ। ਜਿਹੜੇ ਕੱਪੜੇ ਨੂੰ ਦੂਜੇ ਤੀਜੇ ਦਿਨ ਸਾਬਣ ਨਹੀਂ ਲੱਗਣਾ, ਉਹਦੇ 'ਚ ਮੈਲ ਹੀ ਭਰਨੀ, ਹੋਰ ਕੀ ਹੋਣਾ। ਖਾਲਸਾ ਜੀ ਮਾਫ਼ ਕਰਨਾ ਗੁਰੂ ਪਿਆਰਿਓ, ਜਿਹੜੀਆਂ ਕੌਮਾਂ ਦਾ ਪ੍ਰਚਾਰ ਨਹੀਂ ਹੋਣਾ ਉਹਨਾਂ ਕੌਮਾਂ ਨੇ ਖਤਮ ਹੀ ਹੋਣਾ, ਹੋਰ ਕੀ ਹੋਣਾ। ਖਾਲਸਾ ਜੀ, ਅੱਜ ਸਾਡਾ ਜੀਵਨ ਪ੍ਰਚਾਰ 'ਤੇ ਕਰਨਾ ਸੀ, ਅਸੀਂ ਪੈ ਗਏ ਕਿਰਾਏ, ਪ੍ਰਚਾਰ ਕਿਹਨੇ ਕਰਨਾ। ਖਾਲਸਾ ਜੀ, ਸਾਡੇ ਘਰ ਵਿੱਚ ਗੰਦ ਪੈਣ ਗਿਆ, ਸਾਡੇ ਘਰ ਦੀ ਸਫਾਈ ਗੁਆਂਢੀਆਂ ਨੇ ਨਹੀਂ ਕਰਨੀ, ਸਾਡੇ ਘਰ ਦੇ ਆਪਣੇ ਘਰ ਦੀ ਸਫਾਈ ਸਾਨੂੰ ਆਪ ਕਰਨੀ ਪੈਣੀ ਹੈ। ਚੱਲੀ ਚੱਲ ਚਲਾਈ ਚੱਲ, ਗੋਬਿੰਦ ਦੇ ਗੁਣ ਗਾਈ ਚੱਲ। ਮੈਂ ਕੋਈ ਸੰਤ ਨਹੀਂ, ਕੋਈ ਬ੍ਰਹਮ ਗਿਆਨੀ ਨਹੀਂ, ਦਾਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਮੇਰੇ ਵਿੱਚ ਤਾਂ ਸਿੱਖਾਂ ਵਾਲੇ ਵੀ ਗੁਣ ਨਹੀਂ ਗੁਰੂ ਪਿਆਰਿਓ, ਕੋਈ ਸਮਾਂ ਆਊਗਾ। ਖਾਲਸਾ ਜੀ, ਗੁਰੂ ਗ੍ਰੰਥਾਂ ਦੀ ਬਾਣੀ ਦੇ ਵਿੱਚ ਬੇਅੰਤ ਸੰਤਾਂ ਭਗਤਾਂ ਦੀ ਬਾਣੀ ਦਰਜ ਹੈ, ਕੋਸ਼ਿਸ਼ ਕੀਤੀ ਜਾ ਰਹੀ ਕਿ ਭਗਤ ਸਹਿਣ ਨਾਈ ਜੀ ਦਾ ਵੀ ਪ੍ਰਕਾਸ਼ ਦਿਵਸ ਮਨਾਇਆ ਜਾਏ। ਭਗਤ ਲੋਚਨ ਜੀ ਜਾਤ ਦੇ ਬਣੀਏ ਹੋਏ ਨੇ, ਇੱਥੇ ਗੱਲ ਜਾਤਾਂ ਦੀ ਨਹੀਂ ਗੱਲ ਖਾਲਸਾ ਦੀ, ਇੱਥੇ ਗੱਲ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਸੋ ਗੁਰੂ ਪਿਆਰਿਓ, ਦਾਤ ਬੇਨਤੀ ਕਰ ਰਹੇ ਨੇ ਸੰਤਾਂ ਭਗਤਾਂ ਦੇ ਪ੍ਰਕਾਸ਼ ਦਿਵਸ ਥਾਂ ਥਾਂ 'ਤੇ ਮਨਾਏ ਜਾਣਗੇ। ਗੁਰੂ ਕੀਰਤਨ ਜਿਹੜੀ ਮੱਝ ਗਾਂ ਦਾ ਦੁੱਧ ਪੀਂਦੇ ਉਹਨੂੰ ਪੱਠੇ ਪਾਉਣਾ ਸਾਡਾ ਫਰਜ਼ ਨਹੀਂ, ਅਤੇ ਜਿਹੜੇ ਸੰਤਾਂ ਭਗਤਾਂ ਦੀ ਪੜ੍ਹਦੇ ਬਾਣੀ ਉਹਨਾਂ ਦੇ ਪ੍ਰਕਾਸ਼ ਦਿਵਸ ਮਨਾਉਣਾ ਸਾਡਾ ਫਰਜ਼ ਨਹੀਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ, ਫਤਿਹ ਬੁਲਾਇਆ ਕਰੋ ਭਾਈ, ਚੰਡੀਗੜ੍ਹ ਦੇ ਵਿੱਚ ਬਾਬਾ ਫਰੀਦ ਜੀ ਦਾ ਅਸੀਂ ਪ੍ਰਕਾਸ਼ ਦਿਵਸ ਮਨਾ ਰਹੇ ਹਾਂ। ਫਰੀਦ ਸਾਹਿਬ ਦੀ ਬਾਣੀ ਗੁਰੂ ਗ੍ਰੰਥਾਂ ਦੀ ਬਾਣੀ ਦੇ ਵਿੱਚ ਦਰਜ ਹੈ ਖਾਲਸਾ ਦੀ, ਦੁਨੀਆਂ ਦੇ ਕੋਨੇ ਕੋਨੇ ਵਿੱਚ ਖਾਲਸਾ ਦੀ ਕਹੋ ਵਾਹਿਗੁਰੂ। ਸਮਾਂ ਆਊਗਾ, ਗੱਲ ਯਾਦ ਰੱਖਿਓ, ਆਪਾਂ ਗੁਰੂ ਨਾਨਕ ਜੀ ਨੂੰ ਪਰਮੇਸ਼ਰ ਦਾ ਅਵਤਾਰ ਮੰਨਦੇ ਹਾਂ। ਗੁਰੂ ਨਾਨਕ ਆਪ ਨਰਾਇਣ ਕਲਾ ਧਰ ਜਗ ਮੈਂ ਪਰਵਰਿਓ। ਗੁਰੂ ਨਾਨਕ ਪਾਤਸ਼ਾਹ ਬਾਣੀ ਗੁਰਮੁਖੀ 'ਚ ਉਚਾਰਨ ਕੀਤੀ, ਪੰਜਾਬੀ ਤਾਂ ਊਂ ਕਹਿੰਦੇ ਨੇ, ਆਪਾਂ ਪੰਜਾਬ ਦੇ ਰਹਿਣ ਵਾਲੇ ਹਾਂ। ਆਪ ਕਹਿੰਦੇ ਨੇ ਪਾਣੀ ਨੂੰ ਪੰਜ ਦਰਿਆ ਪੈਂਦੇ ਤੀ, ਅੱਜ ਕੱਲ੍ਹ ਤਾਂ ਢਾਈ ਵੀ ਨਹੀਂ ਰਹਿ ਗਏ ਪੰਜਾਬ 'ਚ। ਉਹ ਪੰਜਾਬ ਹੋਰ ਤੀ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ, ਜਿਹਦੀ ਧਾਕ ਸੀ ਖਾਲਸਾ ਦੀ, ਹਰੀ ਸਿੰਘ ਨਲੂਏ ਵਰਗੇ ਮੁਲਤਾਨ ਦੇ ਇਲਾਕੇ ਦੇ ਪਠਾਨ, ਪਿਸ਼ੌਰ ਦੇ ਇਲਾਕੇ ਦੇ ਪਠਾਨ, ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਡਰਾਉਂਦੇ ਨਾ ਬਿੱਲਾ ਆ ਗਿਆ, ਸ਼ੇਰ ਆ ਗਿਆ, ਉਹ ਅਜੇ ਵੀ ਡਰਾਉਂਦੇ ਨੇ, ਹਰੂਆ ਆਇਓ ਰੇ, ਅਜੇ ਵੀ ਆਪਣੇ ਬੱਚਿਆਂ ਨੂੰ ਹਰੀ ਸਿੰਘ ਨਲੂਏ ਦਾ ਨਾਂ ਲੈ ਕੇ ਡਰਾਉਂਦੇ ਨੇ। ਉਹ ਪੰਜਾਬ ਬਹੁਤ ਵੱਡਾ ਸੀ ਖਾਲਸਾ ਦੀ। ਖੈਰ 1947 ਦੇ ਵਿੱਚ ਤਾਂ ਇੱਕ ਲੰਡਾ ਜਿਹਾ ਪੰਜਾਬ ਰਹਿ ਗਿਆ ਸਾਡੇ ਕੋਲ। ਇਹ ਪੰਜਾਬ ਦੇ ਵਿੱਚ ਪੰਜ ਦਰਿਆ ਪੈਂਦੇ ਸਨ। ਮਾਫ ਕਰਨਾ ਗੁਰੂ ਕੀਰਤਨ, ਗੁਰਮੁਖੀ ਅੱਖਰ, ਗੁਰੂ ਨਾਨਕ ਸਾਹਿਬ ਨੂੰ ਅਸੀਂ ਪਰਮੇਸ਼ਰ ਮੰਨਦੇ ਹਾਂ, ਪਰਮੇਸ਼ਰ ਦਾ ਅਵਤਾਰ ਮੰਨਦੇ ਹਾਂ। ਪਰਮੇਸ਼ਰ ਨੂੰ ਬੋਲੀ ਕਿਹੜੀ ਚੰਗੀ ਲੱਗੀ? ਪਰਮੇਸ਼ਰ ਨੂੰ ਗੁਰਮੁਖੀ ਅੱਖਰ ਚੰਗੇ ਲੱਗੇ। ਸਮਾਂ ਆਊਗਾ, ਇਹ ਉੱਡ ਜਾਣਗੀਆਂ ਅੰਗਰੇਜ਼ੀਆਂ, ਗੁਰੂ ਜੀਆਂ, ਡੈਡੀ ਮੈਡੀ ਨਹੀਂ ਰਹਿਣਗੇ ਸਾਰੇ ਹੀ, ਇੱਥੇ ਤਾਂ ਮਾਤਾ ਪਿਤਾ ਰਹਿਣਗੇ। ਸਮਾਂ ਆਊਗਾ ਖਾਲਸਾ ਦੀ ਗੁਰਮੁਖੀ ਅੱਖਰ ਦੁਨੀਆਂ ਦੇ ਵਿੱਚ ਰਹਿ ਜਾਣਗੇ। ਖਾਲਸਾ ਜੀ ਤੁਸੀਂ ਦੇਖੋਗੇ ਦੁਨੀਆਂ ਦੇ ਵਿੱਚ ਗੁਰਮੁਖੀ ਅੱਖਰ ਰਹਿ ਜਾਣਗੇ। ਆਓ ਏਕਸ਼ ਪਿਤਾ ਏਕਸ਼ ਕੇ ਹੰਬਾਰਕ, ਇਹ ਸਿਧਾਂਤ ਸੀ ਸਾਡੇ ਗੁਰੂਆਂ ਦਾ। ਖਾਲਸਾ ਜੀ, ਜੇ ਗੁਰੂ ਨਾਨਕ ਦੀ ਕਿਰਪਾ ਰਹੀ ਤਾਂ ਸਾਰੀ ਦੁਨੀਆਂ ਜਿਹੜੀ ਇੱਕ ਦੋ ਤਾਂ ਕੀ ਮਹਾਰਾਜ ਕਹਿੰਦੇ ਨੇ ਜਦੋਂ ਖਾਲਸਾ ਰਾਜ ਆਉਣਾ, ਅਸੀਂ ਤਾਂ ਰੋਜ਼ ਪੜ੍ਹਦੇ ਅਸੀਂ ਵੀ ਹਾਂ ਖਾਲਸਾ ਦੀ, ਸਾਡੇ ਵਿੱਚ ਖਾਲਸਾ ਰਾਜ। ਕਬੀਰ ਜੀ ਕਹਿੰਦੇ ਕਹੋ ਕਬੀਰ ਜਨ ਭੈ ਖਾਲਸੇ, ਹੈਂ ਕਬੀਰ ਜੀ ਨੇ ਖਾਲਸੇ ਦਾ ਜ਼ਿਕਰ ਕੀਤਾ। ਕਹੋ ਖਾਲਸਾ ਕੌਣ, ਖਾਲਸਾ ਕੌਣ ਹੈ? ਸਾਨੂੰ ਤਾਂ ਇਹ ਨਹੀਂ ਪਤਾ ਖਾਲਸਾ ਕੌਣ ਹੈ। ਅੱਜ ਖਾਲਸੇ ਦੀ ਜੇ ਡੈਫੀਨੇਸ਼ਨ ਦੇਖੀਏ ਖਾਲਸਾ ਜੀ, ਜਦੋਂ ਦੁਨੀਆਂ ਦੇ ਵਿੱਚ ਖਾਲਸਾ ਰਾਜ ਆਉਣਾ ਉਦੋਂ ਅਧਰਮੀ ਬੰਦਾ ਰਹੂਗਾ ਹੀ ਕੋਈ ਨਹੀਂ। ਕਹੋ ਵਾਹਿਗੁਰੂ, ਅਧਰਮੀ ਬੰਦਾ ਕੋਈ ਨਹੀਂ ਰਹੂਗਾ। ਪਰ ਹੁਣ ਖਾਲਸਾ ਜੀ ਸੁਣਦੇ ਹੁੰਦੇ ਸੀ 12 ਕੋਹ ਤੇ ਦੀਵਾ ਜਗਣਾ, ਹੁਣ ਇਹ ਸੁਣਦੇ ਹੁੰਦੇ ਸੀ ਛੋਟੇ ਹੁੰਦੇ 12 ਕੋਹ ਤੇ ਦੀਵੇ ਜਗਣਾ, ਸੋਚਦੇ ਹੁੰਦੇ ਸੀ ਵੀ ਸ਼ਾਇਦ ਮਿੱਟੀ ਦਾ ਤੇਰੀ ਮੁੱਕ ਜੂਗਾ, ਦੀਵੇ ਜਗਣੇ ਬੰਦ ਹੋ ਜਾਣਗੇ। ਪਰ ਹੁਣ ਪਤਾ ਲੱਗਾ 12 ਕੋਹ ਤੇ ਦੀਵਾ ਜਗਣਾ, ਇਹ ਹੁਣ ਪਤਾ ਲੱਗਾ ਵੀ ਦੀਵਿਆਂ ਦੀ ਥਾਂ 'ਤੇ ਤਾਂ ਸਗੋਂ ਬਿਜਲੀ ਦੇ ਬਲਬ ਆ ਗਏ, ਕਿੰਨੀ ਤਰੱਕੀ ਹੋ ਗਈ, ਤੇਲ ਵੀ ਨਹੀਂ ਪਾਉਣਾ ਪੈਂਦਾ, ਸੋਚੀ ਦੱਬਣਾ ਪੈਂਦਾ, ਥੱਲੇ ਨੂੰ ਬਲਬ ਜਗ ਪੈਂਦਾ। ਕਹੋ ਵਾਹਿਗੁਰੂ, ਮਾਫ ਕਰਨਾ, ਦੀਵਿਆਂ ਦੀ ਥਾਂ 'ਤੇ ਬਲਬ ਆ ਗਏ, ਪਰ ਜਿਹੜਾ ਸੁਣਦੇ ਸਭ 12 ਕੋਹ ਤੇ ਦੀਵਾ ਜਗਣਾ, ਇਹਦਾ ਮਤਲਬ ਇਹ ਹੈ ਕਿ ਕੋਈ 12 ਕੋਹ ਤੇ ਖਾਲਸਾ ਦੀ ਧਰਮੀ ਬੰਦਾ ਰਹਿ ਜਾਏਗਾ। ਕਹੋ ਵਾਹਿਗੁਰੂ, ਜੇ ਹੁਣ ਝਾਤੀ ਮਾਰ ਕੇ ਵੇਖੀਏ ਖਾਲਸਾ ਜੀ, ਤੇ ਅੱਧ ਸਾਡਾ ਜੀਵਨ ਕਿੱਧਰ ਤੁਰਿਆ ਜਾ ਰਿਹਾ, ਅਸੀਂ ਕਿੱਧਰ ਨੂੰ ਤੁਰੇ ਜਾ ਰਹੇ ਹਾਂ ਖਾਲਸਾ ਜੀ? ਤੇ ਫਿਰ ਜਿੱਥੇ ਮਨ ਮਾਤਾ ਉੱਤੇ ਗੁਰਮਤਿ ਨਹੀਂ ਰਹਿ ਸਕਦੀ, ਸੋ ਸਾਰੇ ਮਾਈ ਭਾਈ ਗੁਰੂ ਚਰਨਾਂ ਨਾਲ ਜੁੜੋ, ਗੁਰੂ ਸਾਹਿਬ ਦੀ ਬਾਣੀ ਦਾ ਉਪਦੇਸ਼ ਸਾਰੀ ਦੁਨੀਆਂ ਨੂੰ ਸਾਂਝ ਹੈ। ਤੋ ਸਾਧ ਸੰਗਤ ਜੀ, ਖੈਰ ਇੰਨੇ ਕੁ ਸ਼ਬਦ ਪ੍ਰਵਾਨ ਕਰੋ, ਅਸੀਂ ਹੁਣ ਬਾਈ ਏਰੀ ਜਾਣਾ, ਸਮਾਂ ਤਾਂ ਸਾਡੇ ਕੋਲ ਇੰਨਾ ਹੈ ਨਹੀਂ। ਪਰ ਬੰਬੇ ਦੀਆਂ ਸੰਗਤਾਂ ਨੇ ਬੜਾ ਜ਼ੋਰ ਪਾਇਆ, ਜਿਨ੍ਹਾਂ ਨੂੰ ਕਦਰ ਹੈ, ਇੱਥੇ ਤਾਂ ਸਮਾਂ ਮਿਲਦਾ ਰਹਿੰਦਾ ਦਿੱਲੀ ਦੀ ਸੰਗਤ ਨੂੰ, ਉਹ ਤਾਂ ਸੰਗਤਾਂ ਇੱਥੇ ਤੱਕ ਜ਼ੋਰ ਲਾਉਂਦੀਆਂ ਨੇ। ਅਮਰੀਕਾ ਵਿੱਚ ਜੇ ਅਸੀਂ ਚਾਹੁੰਦੇ ਨਾ ਰਾਤੋ ਰਾਤ ਡੇਰਾ ਬਣਾ ਦਿੰਦੇ, ਪਤੀ ਅਸੀਂ ਡੇਰੇ ਪਾਉਣ ਵਾਸਤੇ ਨਹੀਂ ਆਏ। ਡੇਰੇ ਡੂਰੇ ਕਿਹਦੇ ਨੇ? ਗੁਰੂ ਜੀ ਡੱਡਾ ਡੇਰਾ ਇਹ ਨਹੀਂ, ਇਹ ਨਹੀਂ ਡੇਰੇ ਡੂਰੇ, ਤੇ ਡੇਰਾ ਤਾਂ ਜਾਣ, ਇਹ ਡੇਰੇ ਨਹੀਂ, ਇਹ ਤਾਂ ਛੱਡ ਜਾਣੇ ਨੇ ਅਸੀਂ। ਪਰ ਮਾਫ ਕਰਨਾ, ਜੇ ਡੇਰੇ ਪਾਉਣੇ ਨੇ, ਜਪ ਤਪ ਦਾ ਡੇਰਾ ਪਾ ਲੈ, ਚੰਗੇ ਕਰਮਾਂ ਦਾ ਡੇਰਾ ਪਾ ਲੈ, ਤੇਰੇ ਕਰਮ ਤੇਰੇ ਦਰਗਾਹ 'ਚ ਕੰਮ ਆਊਗਾ। ਤੂੰ ਸਤਸੰਗ ਸੰਗਤ ਦਾ ਪ੍ਰੇਮ ਵੇਖ ਕੇ ਉੱਥੇ ਹੁਣ ਜਾਣਾ ਪੈਣਾ, ਕੱਲ੍ਹ ਨੂੰ ਸ਼ਾਮੀ 6:30 ਫਿਰ ਅਸੀਂ ਇੱਥੇ ਆ ਜਾਣਾ, ਕੀਰਤਨ ਦੇ ਵਿੱਚ ਆਪ ਜੀ ਦੇ ਇਸੇ ਤਰ੍ਹਾਂ ਹੀ ਦਰਸ਼ਨ ਕਰਾਂਗੇ। ਪਰ ਲਾਲੋ ਸਮਾਂ ਸਤਸੰਗ 'ਤੇ, ਜੇ ਕਿਸੇ ਤੂੰ ਲੱਗਦਾ ਆਓ ਨਾ ਜਰਾ। ਇੱਕ ਪਿਤਾ ਤੋਂ ਇੱਕੋ ਦੇ ਪੁੱਤਰ ਸਾਰੇ ਭਾਈਆਂ ਵਾਂਗੂ ਰਹੀਏ ਰਲ ਕੇ, ਪਿਤਾ ਤੋਂ ਇੱਕੋ ਦੇ ਪੁੱਤਰ ਸਾਰੇ ਭਾਈਆਂ ਵਾਂਗੂ ਰਹੀਏ ਰਲ ਕੇ। ਮੇਰਾ ਗੁਰਹਾਈ ਖੈਰ ਹੁਣ ਸਮਾਂ ਆਗਿਆ ਨਹੀਂ ਦਿੰਦਾ, ਅਗਲੀ ਵਿਚਾਰ ਕੱਲ ਨੂੰ ਕੀਤੀ ਜਾਏਗੀ। ਆਨੰਦ ਪਿਆ ਮੇਰੀ ਨਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ
ਪਾਇਆ ਸਹਿਜ ਤੇਤੀ ਮਨ ਵਧੀਆ ਬਾਲਾ
ਲਾਗ ਪੰਥੇ ਵਾਰ ਪਰੀਆਂ ਸ਼ਬਦ ਕਾਮਨ ਆਈਆਂ ਕਬਦੋ ਨਹੀਂ ਕਰ ਤੇਰਾ ਸਾਚਾ ਨਾ ਮੇਰਾ ਅਪਾਰ ਕਰੋ। ਦਾਸ ਦੀ ਇੱਕ ਬੇਨਤੀ ਹੈ, ਸਾਸੋਂ ਸਮਾਂ ਸਾਡੇ ਕੋਲ ਬਹੁਤ ਥੋੜ੍ਹਾ ਹੈ, ਅਰਦਾਸ ਤੋਂ ਬਾਅਦ ਗੁਰੂ ਸਾਹਿਬ ਦਾ ਹੁਕਮਨਾਮਾ ਸੁਣਨ ਤੋਂ ਬਾਅਦ ਅਸੀਂ ਚਲੇ ਜਾਵਾਂ। ਮੈਂ ਸੰਗਤ ਨੂੰ ਬੇਨਤੀ ਕਰਦਾ, ਉਸੇ ਤਰ੍ਹਾਂ ਹੀ ਆਪ ਜੀ ਨੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਹਰਿਮੰਦਰਾਂ 'ਚ ਛੱਡ ਕੇ ਜਾਣਾ। ਮੇਰਾ ਚਿੱਤ ਨਹੀਂ ਕਰਦਾ ਕਿ ਸਤਸੰਗ ਅਸੀਂ ਗੁਰੂ ਸਾਹਿਬ ਨੂੰ ਦੇ ਹਰਿਮੰਦਰਾਂ 'ਤੇ ਵਿੱਚ ਜਾਣ ਤੋਂ ਪਹਿਲਾਂ ਜਾਈਏ। ਦੇਖੋ ਸਤਸੰਗ ਮਰਿਆਦਾ 'ਚ ਫਰਕ ਨਾ ਪੈਣ ਦਿਓ, ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋ। ਜਿੰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋਗੇ, ਉਹਨਾਂ ਦੁਨੀਆਂ ਤੁਹਾਡਾ ਸਤਿਕਾਰ ਕਰੇਗੀ। ਦਾਸ ਅੱਜ ਦੇਖੇਗਾ ਕਿ ਤੁਹਾਡੇ 'ਤੇ ਕਿੰਨਾ ਅਸਰ ਹੈ। ਖਾਲਸਾ ਜੀ ਅਰਦਾਸ ਤੋਂ ਬਾਅਦ ਅਸੀਂ ਗੁਰੂ ਸਾਹਿਬ ਦੇ ਚਰਨ ਨਮਸਕਾਰ ਕਰਕੇ ਚਲੇ ਜਾਵਾਂਗੇ। ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਆਪ ਜੀ ਨੇ ਇਸੇ ਤਰ੍ਹਾਂ ਹੀ ਬੈਠੇ ਰਹਿਣਾ ਹੈ, ਅਰਦਾਸ ਤੋਂ ਬਾਅਦ ਕਿਸੇ ਨੇ ਹਿੱਲਣਾ ਨਹੀਂ। ਅੱਜ ਦੇਖਾਂਗੇ ਕਿ ਆਪ ਕਿੰਨਾ ਕੁ ਅਮਲ ਕਰਦੇ ਹੋ। ਸਾਥ ਸੁਣਨ ਦਾ ਤਾਂ ਹੀ ਫਾਇਦਾ ਜੇਕਰ ਆਪਾਂ ਮੰਨੀਏ, ਮੰਨਣ ਦਾ ਤਾਂ ਫਾਇਦਾ ਜੇ ਆਪਾਂ ਕਰੀਏ, ਖਾਲਸਾ ਜੀ ਕਰਨ ਦਾ ਤਾਂ ਫਾਇਦਾ ਜੇ ਆਪਾਂ ਉਹਦੇ 'ਤੇ ਚੱਲੀਏ ਅੱਗੇ ਵਧੀਏ। ਖੈਰ ਹੁਣ ਸਮਾਂ ਆਗਿਆ ਨਹੀਂ ਦਿੰਦਾ। ਤੂੰ ਠਾਕੁਰ ਤੂੰ